ਨੌ ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧੁਨੀਆਂ ਦਰਜ ਕੀਤੀਆਂ ਨੇ। ਧੁਨੀ ਦਾ ਅਰਥ ਹੁੰਦਾ ਆਵਾਜ਼, ਧੁਨੀ ਦਾ ਅਰਥ ਹੈ ਤਰਜ਼। ਇੱਥੇ ਤਰਜ਼ ਤੋਂ ਭਾਵ ਹੈ, ਗਾਉਣ ਦਾ ਜਿਹੜਾ ਤਾਲ ਹੈ, ਗਾਉਣ ਦਾ ਤਰੀਕਾ ਹੈ, ਗਾਉਣ ਦਾ ਲਹਿਜ਼ਾ ਹੈ, ਉਹ ਤੋਂ ਭਾਵ ਹੈ। ਨੌ ਵਾਰਾਂ ਦੇ ਨਾਲ ਸਤਿਗੁਰਾਂ ਨੇ ਇਹ ਪੁਰਾਤਨ ਯੋਧਿਆਂ ਦੀਆਂ ਜੋ ਵਾਰਾਂ ਹਨ ਉਹਨਾਂ ਦੀਆਂ ਧੁਨੀਆਂ ਚੜ੍ਹਾਈਆਂ, ਭਾਵ ਕਿ ਇਹਨਾਂ ਵਾਰਾਂ ਦੀਆਂ ਪੌੜੀਆਂ ਨੂੰ ਉਹਨਾਂ ਵਾਰਾਂ ਦੀਆਂ ਪੌੜੀਆਂ ਦੀ ਧੁਨੀ ਉੱਪਰ, ਉਹਨਾਂ ਦੀ ਤਰਜ਼ ਉੱਪਰ ਗਾਉਣ ਦੀ ਸਤਿਗੁਰਾਂ ਆਗਿਆ ਕੀਤੀ ਹੈ। ਅਤੇ ਇਹ ਛੇਵੇਂ ਪਾਤਸ਼ਾਹ ਜੀ ਨੇ ਨੌ ਧੁਨਾਂ ਚੜ੍ਹਾਈਆਂ ਹਨ। ਜਦੋਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ, ਸਿੱਖ ਪੰਥ ਅੰਦਰ ਢਾਡੀ ਪਰੰਪਰਾ ਦਾ ਆਗਾਜ਼ ਉਦੋਂ ਤੋਂ ਸ਼ੁਰੂ ਹੁੰਦਾ ਹੈ। ਉਸ ਤੋਂ ਪਹਿਲਾਂ ਢਾਡੀ ਪਰੰਪਰਾ ਦਾ ਆਗਾਜ਼ ਨਹੀਂ। ਬੇਸ਼ੱਕ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਆਪਣੇ ਆਪ ਨੂੰ ਪਰਮਾਤਮਾ ਦੇ ਦਰ ਦਾ ਢਾਡੀ ਕਿਹਾ ਹੈ। ਪੰਜਵੇਂ ਪਾਤਸ਼ਾਹ ਜੀ ਦਾ ਵੀ ਆਪਾਂ ਪਿੱਛੇ ਬਚਨ ਪੜ੍ਹ ਕੇ ਆਏ ਹਾਂ, ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵਹਿ ਹਰ ਗੁਣ ਸ਼ੰਤਾ। ਪਰ ਢੱਡ ਸਰੰਗੀ ਦੇ ਨਾਲ ਕੋਈ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਣੀਆਂ, ਕੋਈ ਇਤਿਹਾਸਕ ਪ੍ਰਸੰਗ ਗਾਏ ਜਾਣੇ, ਪੰਜਵੇਂ ਪਾਤਸ਼ਾਹ ਜੀ ਤੱਕ ਇਹ ਰੀਤ ਗੁਰਸਿੱਖੀ ਵਿੱਚ ਬਿਲਕੁਲ ਵੀ ਨਹੀਂ ਸੀ। ਨਰੋਧ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਸੀ। ਪੰਜਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਤਾਂ ਕੀਰਤਨ ਵੀ ਕੇਵਲ ਰਬਾਬੀ ਘਰਾਣਿਆਂ ਤੱਕ ਹੀ ਸੀਮਤ ਸੀ। ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਰਾਏ ਸੱਤਾ ਤੇ ਬਲਵੰਡ ਗੁਰੂ ਨਾਲ ਨਾਰਾਜ਼ ਹੋ ਕੇ ਗਏ ਨੇ, ਉਦੋਂ ਇਹ ਰਾਗ ਵਿੱਦਿਆ ਤੇ ਕੀਰਤਨ ਸੰਗੀਤ ਦੀ ਦਾਤ ਆਪਣੀ ਕਿਰਪਾ ਕਰਕੇ ਸਮੂਹ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਅੰਦਰ ਨਰੋਧ ਗੁਰਬਾਣੀ ਦੇ ਕੀਰਤਨ ਦੀ ਪਰੰਪਰਾ ਆਰੰਭ ਤੋਂ ਹੀ ਚੱਲੀ ਆਉਂਦੀ ਹੈ। ਮੀਰੀ ਪੀਰੀ ਦਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਸਿਧਾਂਤ ਲਾਗੂ ਕੀਤਾ, ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਤੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ, ਸੂਰਮਿਆਂ ਨੂੰ ਤਿਆਰ ਕਰਨ ਵਾਸਤੇ ਜੰਗਾਂ ਦੀਆਂ ਜੋ ਸ਼ੀਲੀਆਂ ਵਾਰਾਂ ਦਾ ਗਾਇਨ ਆਰੰਭ ਕਰਵਾਇਆ। ਤੇ ਗੁਰੂ ਘਰ ਦੇ ਪਹਿਲੇ ਢਾਡੀ ਹਨ ਨੱਥਾ ਤੇ ਅਬਦੁੱਲ, ਨੱਥ ਮੱਲ ਤੇ ਅਬਦੁੱਲ ਮੱਲ ਵੀ ਕਿਹਾ ਜਾਂਦਾ ਹੈ, ਜੋ ਕਿ ਸੁਰ ਸਿੰਘ ਦੇ ਰਹਿਣ ਵਾਲੇ ਮਿਰਾਸੀ ਜਾਤ ਦੇ ਵਿੱਚੋਂ ਸਨ। ਸੋ ਉਹਨਾਂ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸਤਤ ਦੇ ਵਿੱਚ ਵੀ ਵਾਰਾਂ ਗਾਈਆਂ। ਬੜੀ ਮਸ਼ਹੂਰ ਵਾਰ ਹੈ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਰਹੋ ਵਿਚਾਰ। ਤੇ ਜਿਹੜੇ ਕੋਈ ਪਹਿਲਾਂ ਸੂਰਮੇ ਹੋ ਗੁਜ਼ਰੇ ਨੇ ਉਹਨਾਂ ਦੀਆਂ ਵਾਰਾਂ ਸੂਰਮਿਆਂ ਨੂੰ ਜੋਸ਼ ਦਿਵਾਉਣ ਦੇ ਵਾਸਤੇ, ਤੇ ਸੂਰਮੇ ਜਿਹੜੇ ਪ੍ਰਾਤਨ ਨੇ ਉਹਨਾਂ ਦਾ ਜਸ ਗਾਉਣ ਵਾਸਤੇ ਢਾਡੀਆਂ ਨੇ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਗਾਈਆਂ। ਇਹ ਸਾਰੇ ਨੌ ਪ੍ਰਸੰਗ ਜਿਹੜੇ ਨੇ, ਕੋਈ ਅਕਬਰ ਦੇ ਵੇਲੇ ਤੇ ਕੋਈ ਜਹਾਂਗੀਰ ਦੇ ਵੇਲੇ ਦੇ ਇਹ ਪ੍ਰਸੰਗ ਹਨ, ਤੇ ਉਹਨਾਂ ਸੂਰਮਿਆਂ ਦੇ ਪ੍ਰਸੰਗ ਨੇ ਜਿਨ੍ਹਾਂ ਨੇ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ ਜਾਂ ਜੰਗ ਵਿੱਚ ਵੀਰ ਗਤੀ ਨੂੰ ਪ੍ਰਾਪਤ ਕੀਤਾ। ਸੋ ਇਹ ਛੇਵੇਂ ਪਾਤਸ਼ਾਹ ਜੀ ਵੇਲੇ ਹੀ ਪ੍ਰਚਲਨ ਆਰੰਭ ਹੋਇਆ। ਛੇਵੇਂ ਪਾਤਸ਼ਾਹ ਜੀ ਦੇ ਹਜ਼ੂਰੀ ਦੇ ਵਿੱਚ ਹੀ ਢਾਡੀਆਂ ਨੇ ਵਾਰਾਂ ਗਾਈਆਂ, ਤੇ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਦੇ ਮੁਤਾਬਕ ਛੇਵੇਂ ਪਾਤਸ਼ਾਹ ਜੀ ਨੇ ਇਹ ਢਾਡੀਆਂ ਦੀਆਂ ਜਿਹੜੀਆਂ ਵਾਰਾਂ ਸਨ ਉਹਨਾਂ ਦੀਆਂ ਪੌੜੀਆਂ ਦੀ, ਜਿਨ੍ਹਾਂ ਦੀ ਤਰਜ ਗੁਰੂ ਕੀ ਬਾਣੀ ਦੀਆਂ ਵਾਰਾਂ ਦੇ ਨਾਲ ਮਿਲਦੀ ਹੈ, ਇਹ ਨੌ ਵਾਰਾਂ ਦੇ ਨਾਲ ਧੁਨੀਆਂ ਛੇਵੇਂ ਪਾਤਸ਼ਾਹ ਜੀ ਨੇ ਦਰਜ ਕੀਤੀਆਂ ਨੇ। ਮਾਜ ਰਾਗ ਦੀ ਵਾਰ ਐਸੀ ਪਹਿਲੀ ਵਾਰ ਹੈ ਜਿਸ ਦੇ ਨਾਲ ਧੁਨੀ ਦਰਜ ਹੈ। ਤੇ ਆਪਾਂ ਇਹ ਦਰਸ਼ਨ ਕੀਤੇ ਨੇ ਜੋ ਸਿਰਲੇਖ ਲਿਖਿਆ ਹੋਇਆ, ਮਲਕ ਮੁਰੀਦ ਤਥਾ ਚੰਦਰਾਹੜਾ ਸੋਹੀਆ ਕੀ ਧੁਨੀ ਗਾਵਣੀ। ਇਹ ਦੋ ਨਾਮ ਨੇ, ਇੱਕ ਮੁਰੀਦ ਤੇ ਇੱਕ ਚੰਦਰਹੜਾ। ਮਲਕ ਖਿਤਾਬ ਹੈ ਮੁਰੀਦ ਦਾ, ਜਿਵੇਂ ਕੋਈ ਵੱਡਾ ਪਾਤਸ਼ਾਹ ਹੋਵੇ, ਕੋਈ ਸੈਨਾਪਤੀ ਹੋਵੇ, ਉਹਨੂੰ ਮਲਕ ਜੀ ਕਹਿ ਕੇ ਸੰਬੋਧਨ ਕੀਤਾ ਜਾਵੇ। ਮਲਕ ਜਾਤੀ ਵੀ ਕਹੀ ਜਾਂਦੀ ਹੈ, ਪਰ ਜਾਤੀ ਇਹ ਖਿਤਾਬ ਤੋਂ ਹੀ ਬਣੀ ਹੈ। ਸੋ ਇਉਂ ਮੁਰੀਦ ਜਾਂ ਜਿਹੜਾ ਮੁਰੀਦ ਖਾਂ ਇਹਦਾ ਨਾਮ ਸੀ, ਤੇ ਮਲਕ ਜਿਹੜਾ ਹੈ ਇਸ ਦਾ ਇਹ ਰੁਤਬਾ ਸੀ ਇਹ ਵੀ। ਤੇ ਇੱਧਰ ਸੋਹੀ ਜਾਤ ਦਾ ਚੰਦਰਹੜਾ, ਇਹ ਵੀ ਇੱਕ ਸੈਨਾਪਤੀ ਸੀ ਜੋ ਜੋਵੇਂ ਹੀ ਅਕਬਰ ਦੇ ਦਰਬਾਰ ਦੇ ਵਿੱਚ ਰਿਹਾ ਕਰਦੇ ਸੀ। ਅਕਬਰ ਦੀਆਂ ਫੌਜਾਂ ਦੀਆਂ ਟੁਕੜੀਆਂ ਦੇ ਸੈਨਾਪਤੀ ਨੇ, ਤੇ ਦੋਹਾਂ ਦੀ ਆਪਸ ਵਿੱਚ ਬਣਦੀ ਨਹੀਂ, ਲੱਗਦੀ ਹੈ। ਕਾਬਲ ਦੇ ਵਿੱਚ ਬਗਾਵਤ ਉੱਠੀ ਤੇ ਅਕਬਰ ਬਾਦਸ਼ਾਹ ਨੇ ਉਸ ਵੇਲੇ ਮਲਕ ਮੁਰੀਦ ਨੂੰ ਆਪਣੀ ਫੌਜ ਦੇ ਕੇ ਉਹ ਬਗਾਵਤ ਦਬਾਉਣ ਵਾਸਤੇ ਕਾਬਲ ਨੂੰ ਭੇਜਿਆ। ਮਲਕ ਮੁਰੀਦ ਚੜ੍ਹ ਕੇ ਗਿਆ, ਜਾ ਕੇ ਮੁਹਿੰਮ ਨੂੰ ਫਤਿਹ ਕੀਤਾ, ਅਮਨ ਅਮਾਨ ਕਾਇਮ ਕੀਤਾ, ਪਰ ਉਹ ਜਿਹੜੇ ਕਾਬਲੀ ਪਠਾਨ ਨੇ ਫਿਰ ਸਿਰ ਨਾ ਚੁੱਕਣ, ਇਸ ਕਰਕੇ ਉਹ ਲੜਾਈ ਜਿੱਤ ਕੇ ਮਲਕ ਮੁਰੀਦ ਉਸੇ ਵੇਲੇ ਵਾਪਸ ਨਹੀਂ ਮੁੜਿਆ, ਬਲਕਿ ਉੱਥੇ ਰਹਿ ਪਿਆ, ਉੱਥੇ ਟਿਕ ਗਿਆ। ਕਿ ਮੈਂ ਚੰਗੀ ਤਰ੍ਹਾਂ ਪਾਤਸ਼ਾਹੀ ਦਬਦਬਾ ਇੱਥੇ ਕਾਇਮ ਕਰ ਲਵਾਂ, ਫਿਰ ਵਾਪਸ ਜਾਵਾਂਗਾ। ਜਦੋਂ ਕਾਫੀ ਸਮਾਂ ਮਲਕ ਮੁਰੀਦ ਵਾਪਸ ਨਹੀਂ ਆਇਆ ਤਾਂ ਚੰਦਰਹੜਾ ਨੇ ਉਹਦੀ ਝੂਠੀ ਚੁਗਲੀ ਕੀਤੀ ਅਕਬਰ ਦੇ ਕੋਲ ਕਿ ਇਹ ਬਾਦਸ਼ਾਹ ਮਲਕ ਮੁਰੀਦ ਜਿਹੜਾ ਸੀ ਉਹ ਕਾਬਲ ਦੀ ਮੁਹਿੰਮ ਨੂੰ ਜਿੱਤ ਕੇ ਤੇ ਉੱਥੇ ਉਹ ਆਪ ਰਾਜਾ ਬਣ ਬੈਠਾ ਹੈ, ਤਾਂ ਹੀ ਉਹ ਤੇਰੇ ਕੋਲ ਵਾਪਸ ਨਹੀਂ ਆਇਆ। ਉਹ ਤੇਰੇ ਤੋਂ ਆਕੀ ਹੋ ਗਿਆ, ਬਾਗੀ ਹੋ ਗਿਆ, ਸੋ ਇਸ ਕਰਕੇ ਉਹ ਵਾਪਸ ਨਹੀਂ ਆਇਆ, ਉਹਨੂੰ ਸਾਧਣਾ ਚਾਹੀਦਾ। ਤੇ ਅਕਬਰ ਕਹਿੰਦਾ ਕਿਵੇਂ ਕੀਤਾ ਜਾਵੇ? ਚੰਦਰਹੜਾ ਕਹਿੰਦਾ ਮੈਨੂੰ ਫੌਜ ਦਿਓ, ਮੈਂ ਫੌਜ ਲੈ ਕੇ ਜਾਣਾ। ਉਹ ਉਸ ਨੂੰ ਮਾਰਨ ਵਾਸਤੇ, ਨੀਵਾਂ ਦਿਖਾਉਣ ਵਾਸਤੇ ਜਾਂ ਕੈਦ ਕਰਨ ਵਾਸਤੇ। ਇਉਂ ਅਕਬਰ ਬਾਦਸ਼ਾਹ ਨੂੰ ਮਲਕ ਮੁਰੀਦ ਦੇ ਵਿਰੁੱਧ ਭੜਕਾਇਆ ਚੰਦਰਹੜਾ ਨੇ, ਤੇ ਉਹਦੀਆਂ ਗੱਲਾਂ ਵਿੱਚ ਆ ਕੇ ਬਾਦਸ਼ਾਹ ਅਕਬਰ ਨੇ ਉਹਨੂੰ ਫੌਜਾਂ ਦਿੱਤੀਆਂ। ਫੌਜਾਂ ਕਾਬਲ ਪਹੁੰਚੀਆਂ ਤੇ ਦੋਹਾਂ ਪਾਸਿਆਂ ਤੋਂ ਭਾਰੀ ਜੰਗ ਹੋਇਆ, ਤੇ ਇਸ ਜੰਗ ਦੇ ਵਿੱਚ ਮਲਕ ਮੁਰੀਦ ਤੇ ਚੰਦਰਹੜਾ ਦੋਵਾਂ ਦਾ ਆਹਮੋ ਸਾਹਮਣਾ ਟਾਕਰਾ ਹੋਇਆ ਤੇ ਸਾਂਝੇ ਵਾਰ ਦੇ ਨਾਲ ਦੋਵਾਂ ਦੀ ਮੈਦਾਨੀ ਜੰਗ ਵਿੱਚ ਮੌਤ ਹੋਈ। ਜਿਹੜਾ ਸੂਰਮਿਆਂ ਦਾ ਬਹਾਦਰੀ ਵਾਲਾ ਪੱਖ ਸੀ, ਉਸ ਬਹਾਦਰੀ ਵਾਲੇ ਪੱਖ ਨੂੰ ਲੈ ਕੇ ਢਾਡੀਆਂ ਨੇ ਜਿਹੜਾ ਇਹਨਾਂ ਦਾ ਪ੍ਰਸੰਗ ਸੀ ਇਹ ਗਾਇਆ, ਤੇ ਜੋ ਵਾਰ ਉਸ ਵੇਲੇ ਢਾਡੀਆਂ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਰਵਣ ਕਰਾਈ, ਉਹਦੇ ਬੋਲ ਇਤਿਹਾਸ ਵਿੱਚ ਆਉਂਦੇ ਨੇ ਕਿ ਕਾਬਲ ਵਿੱਚ ਮੁਰੀਦ ਖਾਂ ਫੜਿਆ ਵੱਡ ਜੋਰ, ਚੰਦਰਹੜਾ ਲੈ ਫੌਜ ਕੋ ਚੜਿਆ ਵੱਡ ਤੌਰ, ਦੋਹਾਂ ਕੰਧਾਰਾਂ ਮੋਹ ਜੁੜੇ ਦਾ ਮਾਮੇ ਠਾਉ ਦੌਰ, ਸ਼ਸਤਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ, ਹੋਲੀ ਖੇਲੇ ਚੰਦਰਹੜਾ ਰੰਗ ਲੱਗੇ ਸੌਰ, ਦੋਵੇਂ ਤਰਫਾਂ ਜੁੱਟੀਆਂ ਸਰ ਵਗਨ ਕੌਰ, ਮੈਂ ਪੀ ਰਾਏ ਸਦਾਏ ਸਾਂ ਵੜਿਆ ਲਾਹੌਰ, ਦੋਵੇਂ ਸੂਰੇ ਸਾਹਮਣੇ ਜੂਝੇ ਉਸ ਠੌਰ। ਇਉਂ ਅੱਠ ਪੰਗਤੀਆਂ ਦੀ ਇਹ ਜਿਹੜੀ ਪੌੜੀ ਸੀ ਵਾਰ ਦੀ, ਇਹ ਢਾਡੀਆਂ ਨੇ ਛੇਵੇਂ ਪਾਤਸ਼ਾਹ ਦੇ ਹਜ਼ੂਰ ਗਾਇਨ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇਹ ਖਿਆਲ ਕਰਕੇ ਕਿ ਮਾਝ ਰਾਗ ਦੀ ਜਿਹੜੀ ਵਾਰ ਹੈ ਇਹਦੀਆਂ ਪੌੜੀਆਂ ਦੀਆਂ ਵੀ ਅੱਠ ਅੱਠ ਪੰਗਤੀਆਂ ਨੇ, ਤੇ ਉਸੋ ਹੀ ਤਰਜ ਦੇ ਵਿੱਚ ਉਹੋ ਹੀ ਵਜ਼ਨ ਹੈ, ਓਨੀਆਂ ਹੀ ਮਾਤਰਾ ਬਣਦੀਆਂ ਨੇ। ਮਹਾਰਾਜ ਨੇ ਇਹ ਹੁਕਮ ਕੀਤਾ ਕਿ ਇਹ ਜਿਹੜੀ ਮਾਝ ਰਾਗ ਦੀ ਵਾਰ ਹੈ, ਇਹ ਮਲਕ ਮੁਰੀਦ ਅਤੇ ਚੰਦਰਹੜਾ ਸੋਈਆ ਦੀ ਜਿਹੜੀ ਵਾਰ ਹੈ ਉਹਦੀ ਧੁਨ ਉੱਪਰ, ਉਹਦੀ ਤਰਜ ਉੱਪਰ ਗਾਈ ਜਾਵੇ। ਇਉਂ ਇਹ ਜਿਹੜਾ ਸਿਰਲੇਖ ਹੈ ਇਹ ਲਿਖਿਆ ਹੋਇਆ ਹੈ, ਮਲਕ ਮੁਰੀਦ ਤਥਾ ਚੰਦਰਹੜਾ ਸੋਈਆ ਕੀ ਧੁਨੀ ਗਾਮਣੀ।